ਪਿੱਛੇ ਆਖਿਆ ਸੀ ਮੇਰੇ ਮਨ ਸੁਖਦਾਤਾ ਹਰ ਸੋਏ, ਵੀ ਸੁੱਖਾਂ ਦਾ ਦਾਤਾ ਉਹ ਅਕਾਲ ਪੁਰਖ ਹੈ। ਜੇ ਤੂੰ ਆਖੇ ਮੈਨੂੰ ਕਿੱਥੋਂ ਸੁੱਖ ਪ੍ਰਾਪਤ ਹੋ ਸਕਦਾ ਹੈ, ਤਾਂ ਹਜ਼ੂਰ ਕਹਿੰਦੇ ਭਾਈ ਰੇ ਸੁੱਖ ਸਾਧ ਸੰਗ ਪਾਇਆ। ਇੱਕ ਥਾਂ 'ਤੇ ਸਤਿਗੁਰੂ ਦੇ ਬਹੁਤ ਪਿਆਰੇ ਬਚਨ ਨੇ, ਸੁੱਖ ਨਾਹੀਂ ਬਹੁਤੈ ਤਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ। ਜਦੋਂ ਕੋਈ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਹਦੇ ਨਾਲ ਹੀ ਅਸਲੀ ਸੁੱਖ ਪ੍ਰਾਪਤ ਹੁੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਸਾਧ ਸੰਗਤ ਵਿੱਚ ਆ ਕੇ ਹੀ ਅਸਾਂ ਸੁੱਖ ਪ੍ਰਾਪਤ ਕੀਤਾ ਹੈ। ਲਿਖਿਆ ਲੇਖ ਤਿੰਨ ਪੁਰਖ ਵਿਧਾਤਾ, ਦੁੱਖ ਸਹਿਸਾ ਮਿਟ ਗਿਆ। ਉਸ ਸਰਵ ਸ਼ਕਤੀਮਾਨ ਅਤੇ ਸਰਵ ਵਿਆਪਕ ਵਿਧਾਤਾ ਕਰਮ ਫਲ ਪ੍ਰਦਾਤੇ ਅਕਾਲ ਪੁਰਖ ਨੇ ਸਾਡੇ ਮੱਥੇ 'ਤੇ ਕੋਈ ਚੰਗਾ ਹੀ ਲੇਖ ਲਿਖਿਆ ਸੀ, ਜਿਸਦਾ ਸਦਕਾ ਅਸੀਂ ਸਾਧ ਸੰਗਤ ਵਿੱਚ ਆਏ ਅਤੇ ਸਾਧ ਸੰਗਤ ਵਿੱਚ ਆ ਕੇ ਸਤਿਗੁਰੂ ਦੀ ਬਾਣੀ ਸੁਣ ਕੇ ਦੁੱਖ ਸਹਿਸਾ ਮਿਟ ਗਿਆ। ਸਾਡਾ ਸਾਰਾ ਦੁੱਖ ਵੀ ਅਤੇ ਸੰਸਾ ਵੀ ਤੌਖਲਾ ਵੀ ਸਾਡਾ ਮਿਟ ਗਿਆ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਮਾਇਆਧਾਰੀ ਨੂੰ ਫਿਰ ਆਖਦੇ ਨੇ, ਮਨ ਬਿਲਾਸ ਬਹੁ ਰੰਗ ਕਣਾ ਦ੍ਰਿਸ਼ਟ ਪੋਲ ਖੁਸ਼ੀਆਂ। ਤੇਰੇ ਮਨ ਦੇ ਅੰਦਰ ਬਹੁਤ ਸਾਰੇ ਭੋਗ ਬਿਲਾਸ ਨੇ ਅਤੇ ਬਹੁ ਰੰਗ ਕਣਾ, ਤੂੰ ਬਹੁਤ ਤਰ੍ਹਾਂ ਦਾ ਜਿਹੜਾ ਵਿਸ਼ਿਆਂ ਦਾ ਨਸ਼ਿਆਂ ਦਾ ਰੰਗ ਵੀ ਮਾਣ ਰਿਹਾ ਹੈ। ਦ੍ਰਿਸ਼ਟ ਪੋਲ ਖੁਸ਼ੀਆਂ, ਪਰ ਯਾਦ ਰੱਖ ਜਿਹੜੇ ਸੰਸਾਰ ਦੇ ਤਮਾਸ਼ੇ ਨੇ, ਸੰਸਾਰ ਦੇ ਨਸ਼ੇ ਵਿਸ਼ੇ ਨੇ, ਇਹਨਾਂ ਦੀਆਂ ਖੁਸ਼ੀਆਂ ਨੇ, ਦ੍ਰਿਸ਼ਟ ਪੂਲ ਇਹ ਸਾਡੀ ਨਜ਼ਰ ਨੂੰ ਧੋਖਾ ਦੇਣ ਵਾਲੀਆਂ ਨੇ। ਅਸੀਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਭਰਮ ਦੇ ਵਿੱਚ ਪੈ ਜਾਂਦੇ ਹਾਂ, ਜਿਵੇਂ ਕੋਈ ਕੌੜ ਤੁੰਮੇ ਨੂੰ ਦੇਖ ਕੇ ਸਮਝ ਲਵੇ ਬਈ ਇਹ ਤਾਂ ਬੜਾ ਮਿੱਠਾ ਫਲ ਹੋਵੇਗਾ, ਪਰ ਕੌੜ ਤੁੰਮੇ ਦਾ ਸਵਾਦ ਕੌੜਾ ਹੀ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਆ ਜਿੰਨੇ ਵੀ ਨਸ਼ੇ ਵਿਸ਼ੇ ਨੇ ਮਿੱਠੀ ਜ਼ਹਿਰ ਹੈ, ਅਸੀਂ ਇਹਨਾਂ ਦੇ ਖਾਣ ਪੀਣ ਦੇ ਵਿੱਚ ਲੱਗੇ ਹੋਏ ਹਾਂ। ਮਨ ਬਿਲਾਸ ਬਹੁ ਰੰਗ ਕਣਾ, ਮਨ ਦੇ ਵਿੱਚ ਜਿਹੜੇ ਬਹੁਤ ਸਾਰੇ ਬਿਲਾਸ ਦਾ ਅਰਥ ਹੈ ਭੋਗ ਬਿਲਾਸ ਨੇ, ਅਤੇ ਜਿਹੜਾ ਬਹੁਤ ਸਾਰਾ ਉਹਨਾਂ ਦਾ ਆਨੰਦ ਹੈ ਔਰ ਉਸਦੀਆਂ ਖੁਸ਼ੀਆਂ ਨੇ, ਇਹ ਸਾਡੀ ਦ੍ਰਿਸ਼ਟੀ ਨੂੰ ਹਮੇਸ਼ਾ ਲਈ ਭੁਲੇਖਾ ਦੇਣ ਵਾਲੀਆਂ ਹਨ।
ਛਤਰ ਤਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀਆਂ ਛਤਰ ਨੂੰ ਧਾਰਨ ਕਰਨ ਵਾਲੀਆਂ ਬਾਦਸ਼ਾਹੀਆਂ ਹਨ, ਭਾਵ ਜਿਹੜੇ ਬੜੇ ਬੜੇ ਬਾਦਸ਼ਾਹ ਨੇ, ਰਾਜੇ ਮਹਾਰਾਜੇ ਨੇ, ਮੁਲਕਾਂ ਦੇ ਬਾਦਸ਼ਾਹ ਨੇ, ਅਤੇ ਜਿਨ੍ਹਾਂ ਨੇ ਆਪਣੇ ਸਿਰ ਉੱਤੇ ਛਤਰ ਵੀ ਧਾਰਨ ਕੀਤੇ ਨੇ, ਵਿੱਚ ਸਹਿਸੇ ਪਰੀਆਂ। ਪਰ ਅਸਾਂ ਵੇਖਿਆ ਹੈ ਉਹ ਸਾਰੀਆਂ ਪਾਤਸ਼ਾਹੀਆਂ ਵੀ ਅਤੇ ਜਿੰਨੀਆਂ ਵੀ ਸਰਕਾਰਾਂ ਨੇ ਸੰਸੇ ਦੇ ਵਿੱਚ ਹੀ, ਤੌਖਲੇ ਦੇ ਵਿੱਚ ਹੀ, ਪਰਮ ਭੁਲੇਖਿਆਂ ਦੇ ਵਿੱਚ ਹੀ ਪਈਆਂ ਹੋਈਆਂ ਹਨ।
ਭਾਈ ਰੇ ਸੁਖ ਸਾਧ ਸੰਗ ਪਾਇਆ, ਲਿਖਿਆ ਲੇਖ ਤਿੰਨ ਪੁਰਖ ਵਿਧਾਤੈ, ਦੁੱਖ ਸਹਿਸਾ ਮਿਟ ਗਿਆ। ਰਹਾ ਜੇ ਤੇ ਥਾਨ ਥਨੰਤਰਾ ਤੇ ਭਾਵ ਆਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ ਜੇ ਕਿਸੇ ਨੇ ਸੁੱਖ ਪ੍ਰਾਪਤ ਕੀਤਾ ਹੈ ਉਹ ਸਾਧ ਸੰਗਤ ਵਿੱਚੋਂ ਹੀ ਪ੍ਰਾਪਤ ਕੀਤਾ ਹੈ, ਜਿਸ ਦੇ ਮੱਥੇ 'ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਚੰਗਾ ਲੇਖ ਲਿਖਿਆ ਹੈ, ਉਹੀ ਭਾਈ ਸੰਗਤ ਵਿੱਚ ਆਇਆ। ਜਿਹੜਾ ਵੀ ਸੰਗਤ ਵਿੱਚ ਆ ਗਿਆ ਸਤਿਗੁਰੂ ਦੀ ਬਾਣੀ ਸ਼ਬਦ ਦੀ ਵਿਚਾਰ ਦੇ ਨਾਲ, ਉਹਦਾ ਦੁੱਖ ਵੀ ਅਤੇ ਸੰਸਾ ਸਾਰਾ ਹੀ ਮਿਟ ਗਿਆ। ਨਹੀਂ ਤਾਂ ਵੇਖ ਲਓ ਜਿਹੜੇ ਬੜੇ ਬੜੇ ਬਾਦਸ਼ਾਹ ਨੇ, ਰਾਜੇ ਮਹਾਰਾਜੇ ਨੇ, ਉਹ ਵੀ ਸੰਸਿਆਂ ਵਿੱਚ ਹੀ ਪਏ ਹੋਏ ਨੇ, ਸੁੱਖ ਦੀ ਨੀਂਦਰ ਨਹੀਂ ਸੌਂ ਸਕਦੇ। ਪਰ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਸਾਧ ਸੰਗਤ ਵਿੱਚ ਆ ਜਾਂਦੇ ਨੇ, ਫਿਰ ਉਹਨਾਂ ਦਾ ਦੁੱਖ ਅਤੇ ਸੰਸਾ ਪਾਈ ਮਿਟਦਾ ਹੈ, ਉਹ ਸੁੱਖ ਦੀ ਨੀਂਦਰ ਸੌਂਦੇ ਨੇ, ਰਹਾਓ ਵਿਸਰਾਮ ਦੇ ਕੇ। ਹਜ਼ੂਰ ਫਰਮਾਉਂਦੇ ਨੇ ਜਿੰਨੇ ਜੇਤੇ ਥਾਨ ਥਨੰਤਰਾ, ਭਾਈ ਜਿੰਨੇ ਵੀ ਦੁਨੀਆਂ ਦੇ ਵਿੱਚ ਸੋਹਣੇ ਸੋਹਣੇ ਅਸਥਾਨ ਨੇ, ਕੋਈ ਸੁੰਦਰ ਅਤੇ ਰਮਣੀਕ ਜਗ੍ਹਾ ਬਣੀਆਂ ਹੋਈਆਂ ਨੇ, ਤੇਤੇ ਪਾਵੇ ਆਇਆ ਵੀ ਅਸੀਂ ਤਾਂ ਸਾਰਿਆਂ 'ਤੇ ਵਿਚਰ ਕੇ ਅਤੇ ਸਭ ਕੁਛ ਦੇਖ ਕੇ ਆਏ ਹਾਂ।
ਧਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣਾ ਤਜਰਬਾ ਦੱਸਦੇ ਹਨ। ਜਿਹੜੇ ਬੜੇ ਬੜੇ ਧਨਪਾਤੀ ਕੁਬੇਰ ਨੇ, ਬੜੇ ਬੜੇ ਮਾਇਆਧਾਰੀ ਲੋਕ ਨੇ, ਬੜੀਆਂ ਬੜੀਆਂ ਉਹਨਾਂ ਦੀਆਂ ਭੂਮੀਆਂ ਦਾ ਅਰਥ ਹੈ ਜਗੀਰਾਂ ਵੀ ਹਨ, ਜ਼ਮੀਨਾਂ ਵੀ ਨੇ, ਬੜੇ ਬੜੇ ਤਕੜੇ ਫਾਰਮ ਨੇ। ਮੇਰੀ ਮੇਰੀ ਕਰ ਭਰਿਆ, ਪਰ ਉਹ ਵੀ ਮੇਰੀ ਜਰ, ਮੇਰੀ ਜਿਮੀ, ਮੇਰੀ ਜਨ, ਬਸ ਝੂਠੀ ਮੇਰ ਤੇਰ ਦੀ ਬਸ ਇਹ ਖਾਣ ਦੇ ਵਿੱਚ ਹੀ ਡਿੱਗੇ ਪਏ ਨੇ, ਔਰ ਇਸ ਹੰਕਾਰ ਦੀ ਖਾਣ ਵਿੱਚੋਂ ਕੋਈ ਵੀ ਨਹੀਂ ਬਚ ਸਕਿਆ।
ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਦੁਨੀਆਂ ਦੇ ਰਾਜੇ ਮਹਾਰਾਜੇ ਨੇ, ਹੁਕਮ ਚਲਾਏ ਨਿਸੰਗ ਹੋਏ, ਐ ਨਿਸੰਗ ਹੋ ਕੇ ਉਹ ਆਪਣਾ ਲੋਕਾਂ ਤੇ, ਦੁਨੀਆਂ ਤੇ, ਪਬਲਿਕ ਤੇ ਹੁਕਮ ਵੀ ਚਲਾਉਂਦੇ ਨੇ। ਤੇ ਵਰਤੈ ਅਫਰਿਆ, ਅਫਰਿਆ ਦਾ ਅਰਥ ਹੈ ਬੜੇ ਹੰਕਾਰੀ ਹੋ ਕੇ ਸੰਸਾਰ ਦੇ ਵਿੱਚ ਵਰਤਦੇ ਹਨ।
ਸਭ ਕੋ ਵਸਗਤ ਕਰ ਲਿਓਨ ਬਿਨ ਨਾਵੇਂ ਖਾਕ ਰਲਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੇਖ ਲਓ ਆਪਣੀ ਫੌਜੀ ਸ਼ਕਤੀ ਨਾਲ, ਹਥਿਆਰਾਂ ਦੀ ਸ਼ਕਤੀ ਦੇ ਨਾਲ ਸਭ ਕੋ ਵਸਗਤ ਕਰ ਲਿਓਨ। ਉਹਨਾਂ ਨੇ ਸਾਰੇ ਸੰਸਾਰ ਨੂੰ, ਸਾਰੇ ਦੇਸ਼ਾਂ ਨੂੰ, ਸਾਰੇ ਲੋਕਾਂ ਨੂੰ ਵੀ ਵਸ ਵਿੱਚ ਕਰ ਲਿਆ, ਕਿਉਂਕਿ ਜਿਹੜੀਆਂ ਵੱਡੀਆਂ ਤਾਕਤਾਂ ਨੇ ਦੂਸਰਿਆਂ ਨੂੰ ਆਪਣੇ ਹੱਥ ਵਿੱਚ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਹਜ਼ੂਰ ਕਹਿੰਦੇ ਠੀਕ ਹੈ, ਆਪਣੀ ਹਥਿਆਰਾਂ ਦੀ ਸ਼ਕਤੀ ਨਾਲ, ਜੰਗੀ ਸਾਜੋ ਸਾਮਾਨ ਦਾ ਸਦਕਾ ਸਾਰੇ ਸੰਸਾਰ ਨੂੰ ਵੀ ਉਹਨਾਂ ਨੇ ਵਸ ਵਿੱਚ ਕਰ ਲਿਆ, ਪਰ ਕੀ ਹੋਇਆ? ਕੁਝ ਵੀ ਨਹੀਂ। ਬਿਨ ਨਾਵੇ ਖਾਕ ਰਲਿਆ, ਭਾਈ ਨਾਮ ਤੋਂ ਬਿਨਾਂ ਆਖਰ ਚਾਹੇ ਕੋਈ ਕਿੱਡਾ ਵੀ ਵੱਡਾ ਬਾਦਸ਼ਾਹ ਹੋਵੇ, ਰਾਜਨੀਤਿਕ ਆਗੂ ਹੋਵੇ, ਪਰ ਉਹਨੂੰ ਖਾਕ ਮਿੱਟੀ ਵਿੱਚ ਹੀ ਰਲਣਾ ਪੈਂਦਾ ਹੈ।
ਕੋਟ 33 ਸੇਵਕਾ ਸਿੱਧ ਸਾਧਿਕ ਦਰ ਖਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਤੇ ਗੱਲ ਬੜੀ ਛੋਟੀ ਹੈ ਦੁਨੀਆਂ ਦੀ। ਸੰਸਾਰ ਦੇ ਵਿੱਚ ਇਹੋ ਜਿਹੇ ਵੀ ਵੱਡੇ ਵੱਡੇ ਰਾਜੇ ਮਹਾਰਾਜੇ ਹੋ ਚੁੱਕੇ ਨੇ, ਕੋਟ 33 ਸੇਵਕਾ, 33 ਕਰੋੜ ਦੇਵਤੇ ਜਿਨ੍ਹਾਂ ਦੇ ਸੇਵਕ ਬਣੇ ਹੋਏ ਸਨ। ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਚੰਦ ਸੂਰਜ ਜਾ ਕੇ ਤਪਤਰ ਸੋਈ, ਬੈਸੰਤਰ ਜਾ ਕੇ ਕਪੜੇ ਧੋਈ। ਇਹੋ ਜਿਹੇ ਵੀ ਰਾਜੇ ਮਹਾਰਾਜੇ ਹੋਏ ਨੇ ਜਿਨ੍ਹਾਂ ਨੇ 33 ਕਰੋੜ ਦੇਵਤਿਆਂ ਨੂੰ ਵਸ ਕੀਤਾ ਹੋਇਆ ਸੀ, ਅਤੇ ਸਿੱਧ ਸਾਧਕ ਦਰ ਖਰਿਆ, ਅਤੇ ਸਿੱਧ ਸ਼ਕਤੀਆਂ ਵਾਲੇ ਅਤੇ ਸਾਧਨ ਕਰਨ ਵਾਲੇ ਉਹਨਾਂ ਦੇ ਦਰ ਤੇ ਖੜੇ ਰਹਿੰਦੇ ਸਨ।
ਗਿਰਮ ਬਾਰੀ ਵੱਡ ਸਾਹਿਬੇ ਸਭ ਨਾਨਕ ਸੁਪਨ ਥੀਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗਿਰੰਗ ਬਾਰੀ ਵੱਡ ਸਾਹਿਬੀ, ਗਿਰੰਗ ਦਾ ਅਰਥ ਹੈ ਪਹਾੜ, ਜਿਹੜੇ ਪਹਾੜਾਂ ਤੇ ਵੀ ਸਰਦਾਰੀ ਕਰਦੇ ਸਨ, ਤੇ ਬਾਰੀ ਦਾ ਅਰਥ ਹੈ ਪਾਣੀ, ਭਾਵ ਪਾਣੀ ਤੇ ਸਮੁੰਦਰਾਂ ਤੇ ਵੀ ਜਿਨ੍ਹਾਂ ਦੀ ਸਰਦਾਰੀ ਸੀ, ਕਿਉਂਕਿ ਜਿਹੜੇ ਵੱਡੇ ਲੋਕ ਨੇ, ਦੇਸ਼ਾਂ ਦੇ ਕੋਈ ਮਾਲਕ ਨੇ, ਬਾਦਸ਼ਾਹ ਲੋਕ ਨੇ, ਉਹ ਪਹਾੜਾਂ ਤੇ ਵੀ ਆਪਣੀ ਮਾਲਕੀ ਕਰਦੇ ਨੇ, ਸਮੁੰਦਰਾਂ ਤੇ ਵੀ ਆਪਣੀ ਮਾਲਕੀ ਕਰਦੇ ਨੇ, ਧਰਤੀ ਉੱਤੇ ਵੀ ਆਪਣਾ ਹੁਕਮ ਚਲਾਉਂਦੇ ਨੇ। ਵੱਡ ਸਾਹਿਬ ਜਿਨ੍ਹਾਂ ਦੀ ਬਹੁਤ ਵੱਡੀ ਪਾਤਸ਼ਾਹੀ ਸੀ, ਸਭ ਨਾਨਕ ਸੁਪਨ ਥੀ ਆ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਤੇ ਸਭ ਕੁਝ ਸੁਪਨਾ ਹੀ ਹੋਇਆ ਹੋਇਆ। ਇਹਦਾ ਮਤਲਬ ਇਹ ਹੈ ਜਿਹੜੇ ਬੜੇ ਬੜੇ ਬਾਦਸ਼ਾਹ ਸਨ, ਰਾਵਣ ਵਰਗੇ, ਰਾਵਣ ਸੇ ਮਹਿਰਾਵਣ ਸੇ ਕਟਕਾਨੋ ਸੇ ਪਲ ਬੀਚ ਪਛਾਰੇ, ਅਤੇ ਹਰਨਾਕਸ਼ ਵਰਗੇ ਸਨ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਜਿਨ੍ਹਾਂ ਨੇ ਕਾਲ ਨੂੰ ਵਸ ਕੀਤਾ ਹੋਇਆ ਸੀ, ਦੇਵੀ ਦੇਵਤੇ ਵੀ ਜਿਨ੍ਹਾਂ ਤੋਂ ਪੈ ਖਾਂਦੇ ਸਨ, ਅਤੇ ਸ਼ਕਤੀਆਂ ਵਾਲੇ ਸਿੱਧ ਸਾਧਕ ਵੀ ਜਿਨ੍ਹਾਂ ਦੀ ਹਮੇਸ਼ਾ ਖੁਸ਼ਾਮਦ ਕਰਦੇ ਸਨ, ਪਹਾੜਾਂ ਦੀ ਵੀ, ਧਰਤੀ ਦੀ ਵੀ, ਸਮੁੰਦਰਾਂ ਦੀ ਵੀ ਪਾਤਸ਼ਾਹੀ ਕਰਦੇ ਸਨ। ਪਰ ਹਜ਼ੂਰ ਕਹਿੰਦੇ ਇਸ ਵੇਲੇ ਤੇ ਸਭ ਕੁਝ ਸੁਪਨਾ ਬਣਿਆ ਪਿਆ ਹੈ, ਉਹਨਾਂ ਨੂੰ ਕੋਈ ਜਾਣਦਾ ਤੱਕ ਵੀ ਨਹੀਂ ਹੈ।
ਸ੍ਰੀ ਰਾਗ ਮਹੱਲਾ ਪੰਜਵਾਂ ਭਲ ਕੇ ਉੱਠ ਪਪੋਲੀਐ ਵਿਣ ਬੁਝੈ ਮੁਗਧ ਅਜਾਣ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਇਸ ਪ੍ਰਾਣਾਤਾਰੀ ਜੀਵ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪ੍ਰਾਣੀ ਤੂੰ ਆਇਆ ਲਾਹਾ ਲੈਣ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਪ੍ਰਾਣਾਤਾਰੀ ਜੀਵ, ਤੂੰ ਸੰਸਾਰ ਦੇ ਵਿੱਚ ਕੁਛ ਲਾਹਾ ਖੱਟਣ ਵਾਸਤੇ ਆਇਆ। ਔਰ ਇੱਥੇ ਆ ਕੇ ਕੁਝ ਨਾ ਕੁਝ ਲਾਹਾ ਤੈਨੂੰ ਖੱਟਣਾ ਚਾਹੀਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ, ਵਣਜ ਕਰੋ ਵਣਜਾ ਰਿਹੋ ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀਆ ਜੈਸੀ ਨਿਭਹਿ ਨਾਲ, ਅੱਗੇ ਸਾਹੁ ਸੁਜਾਣ ਹੈ ਲੈਸੀ ਵਸ ਸੰਭਾਲ। ਉਹ ਕਿਹੜਾ ਲਾਹਾ ਹੈ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਉਸਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਇਹ ਤੂੰ ਲਾਹਾ ਲੈਣ ਵਾਸਤੇ ਆਇਆ, ਲੱਗਾ ਕਹਿਤ ਕਫਕੜੇ, ਪਰ ਤੂੰ ਕਿਹੜੇ ਕਫਕੜੇ ਦਾ ਅਰਥ ਹੈ, ਖੋਟੇ ਕੰਮਾਂ ਦੇ ਵਿੱਚ, ਬੇਹੁਦਾ ਕੰਮਾਂ ਦੇ ਵਿੱਚ ਲੱਗਿਆ ਹੋਇਆ। ਸਭ ਮੁੱਕਦੀ ਚੱਲੀ ਰਹਿਣ ਤੇਰੀ ਅਵਸਥਾ ਦੀ, ਰਾਤ ਤੇ ਸਾਰੀ ਮੁੱਕਦੀ ਜਾ ਰਹੀ ਹੈ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਤੇਰੀ ਅਵਸਥਾ ਰੂਪੀ ਰਾਤ ਤੇ ਮੁੱਕਦੀ ਜਾ ਰਹੀ ਹੈ, ਪਰ ਤੂੰ ਕਿਹੜੇ ਖੋਟੇ ਕੰਮਾਂ ਦੇ ਵਿੱਚ ਲੱਗਿਆ ਹੋਇਆ। ਜਿਸ ਕੰਮ ਲਈ ਤੂੰ ਆਇਆ ਸੀ ਉਸ ਕੰਮ ਨੂੰ ਭੁਲਾ ਦਿੱਤਾ ਹੈ, ਤੂੰ ਉਸ ਕੰਮ ਨੂੰ ਯਾਦ ਕਰ। ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਦਰੈ ਵਿਰਲਾ ਪਾਏ ਕੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਭੁੱਲੜ ਜੀਵ ਨੂੰ ਸਮਝਾਉਂਦੇ ਨੇ, ਭਲਕੇ ਉੱਠ ਪਪੋਲੀਆ ਵਿਣ ਬੁੱਝੇ ਮੁਗਧ ਆ ਜਾਣ। ਬਈ ਦੇਖ, ਭਲਕੇ ਦਾ ਅਰਥ ਹੈ ਹਮੇਸ਼ਾ ਸਵੇਰੇ ਉੱਠ ਕੇ ਪਪੋਲੀਆ ਤੂੰ ਆਪਣੀ ਦੇਹ ਨੂੰ ਪੜੋਸਦਾ ਹੈ। ਜਦੋਂ ਆਦਮੀ ਉੱਠਦਾ ਹੈ ਨਾ, ਆਪਣੀਆਂ ਕਦੇ ਮੱਥੇ 'ਤੇ ਹੱਥ ਫੇਰਦਾ, ਕਦੇ ਬਾਹਾਂ 'ਤੇ ਹੱਥ ਫੇਰਦਾ, ਕਦੇ ਪੱਟਾਂ 'ਤੇ ਹੱਥ ਫੇਰਦਾ, ਕਦੇ ਢਿੱਡ 'ਤੇ ਹੱਥ ਫੇਰਦਾ, ਇਹਨੂੰ ਕਹਿੰਦੇ ਨੇ ਪਪੋਲੀਆ। ਤੂੰ ਆਪਣੀ ਦੇਹ ਨੂੰ ਹੀ ਪੜੋਸਦਾ ਰਹਿੰਦਾ, ਬਿਨ ਬੁੱਝੇ ਮੁਗਧ ਆ ਜਾਣ, ਪਰ ਆਪਣੇ ਮਨੋਰਥ ਨੂੰ ਸਮਝੇ ਤੋਂ ਬਿਨਾਂ। ਤੇਰੇ ਜੀਵਨ ਦਾ ਅਸਲੀ ਮਨੋਰਥ ਕੀ ਹੈ? ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲ ਇਹ ਦੇਹ ਸੰਜਰੀਆ, ਉਸ ਨੂੰ ਸਮਝੇ ਤੋਂ ਬਿਨਾਂ। ਤੂੰ ਮੂਰਖ ਅਤੇ ਅਣਜਾਣ ਬਣ ਕੇ ਅਤੇ ਆਪਣੀ ਦੇਹ ਦੀ ਹੀ ਹਮੇਸ਼ਾ ਪਾਲਣਾ ਪੋਸ਼ਣਾ ਕਰਦਾ ਰਹਿੰਦਾ, ਬਸ ਇਹਦੀ ਮੁੱਠੀ ਚਾਪੀ ਔਰ ਇਹਦਾ ਫਿਕਰ ਹਰ ਵੇਲੇ ਤੈਨੂੰ ਬਣਿਆ ਰਹਿੰਦਾ ਹੈ।
ਸੋ ਪ੍ਰਭ ਚਿੱਤ ਨਾ ਆਇਆ ਛੂਟੈਗੀ ਬੇਬਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੈਨੂੰ ਆਪਣੀ ਦੇਹ ਦੀ ਚਿੰਤਾ ਬਣੀ ਰਹਿੰਦੀ ਹੈ, ਖਾਣ ਦੀ ਪਹਿਨਣ ਦੀ, ਬਸ ਹਰ ਵੇਲੇ ਇਹਦੇ ਵੱਲ ਹੀ ਤੇਰਾ ਧਿਆਨ ਜੁੜਿਆ ਰਹਿੰਦਾ ਹੈ, ਪਰ ਉਹ ਕਰਤਾ ਪੁਰਖ ਵਾਹਿਗੁਰੂ ਤੈਨੂੰ ਕਦੇ ਚੇਤੇ ਹੀ ਨਹੀਂ ਆਇਆ। ਛੁੱਟੈਗੀ ਬੇਬਾਣ, ਪਰ ਯਾਦ ਰੱਖ, ਜਿਸ ਦੇਹ ਦਾ ਇੰਨਾ ਫਿਕਰ ਕਰਦਾ ਹੈ, ਜਿਸ ਦੇਹ ਦੀ ਹਮੇਸ਼ਾ ਲਈ ਪਾਲਣਾ ਪੋਸ਼ਣਾ ਕਰਦਾ ਰਹਿੰਦਾ, ਛੁੱਟੈਗੀ ਬੇਬਾਣ। ਇੱਕ ਦਿਨ ਬੇਬਾਣ ਦਾ ਅਰਥ ਹੈ ਉਜਾੜ ਦੇ ਵਿੱਚ, ਸ਼ਮਸ਼ਾਨ ਭੂਮੀ ਉਜਾੜ ਭੂਮੀ ਹੁੰਦੀ ਹੈ, ਉੱਥੇ ਇਹਨੇ ਛੁੱਟ ਜਾਣਾ ਤੇ ਫਿਰ ਕਿਸੇ ਨੇ ਇਹਦੀ ਬਾਤ ਨਹੀਂ ਪੁੱਛਣੀ।
ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਕਹਿੰਦੇ ਨੇ, ਐ ਪ੍ਰਾਣਾਧਾਰੀ ਜੀਵ, ਤੂੰ ਬਹੁਤਾ ਦੇਹ ਦਾ ਫਿਕਰ ਛੱਡ ਕੇ ਨਾ ਆਪਣੇ ਸਰੀਰ ਦੀ ਪਾਲਣਾ ਪੋਸ਼ਣਾ, ਹੋਰ ਇਹਦੇ ਹਾਰ ਸ਼ਿੰਗਾਰ ਦਾ ਖਿਆਲ ਛੱਡ ਦੇ। ਸਤਿਗੁਰ ਸੇਤੀ ਚਿੱਤ ਲਾਏ, ਤੂੰ ਸਤਿਗੁਰੂ ਦੇ ਨਾਲ ਆਪਣਾ ਚਿੱਤ ਜੋੜ, ਸਦਾ ਸਦਾ ਰੰਗ ਮਾਣ। ਜਦੋਂ ਸਤਿਗੁਰੂ ਦੇ ਨਾਲ ਆਪਣਾ ਚਿੱਤ ਜੋੜ ਲਵੇਂਗਾ ਤੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਪ੍ਰਾਪਤ ਹੋਵੇਗਾ, ਬਾਣੀ ਨਾਲ ਜੁੜੇਗਾ, ਸਿਮਰਨ ਨਾਲ ਜੁੜੇਗਾ, ਫਿਰ ਹਮੇਸ਼ਾ ਹਮੇਸ਼ਾ ਲਈ ਆਨੰਦ ਮਾਣੇਗਾ।
ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਭ ਮੁਕਦੇ ਚੱਲੀ ਰਹਿਣ। ਰਹਾਉ ਕੁਦਮ ਕਰੇ ਪਸ ਪੰਖੀਆ ਦਿਸੈ ਨਾਹੀ ਕਾਲ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਇਹ ਪ੍ਰਾਣਾਧਾਰੀ ਜੀਵ, ਤੂੰ ਸੰਸਾਰ ਦੇ ਵਿੱਚ ਕੁਛ ਲਾਹਾ ਲੈਣ ਵਾਸਤੇ ਆਇਆ, ਪਰ ਤੂੰ ਕਿਹੜੇ ਖੋਟੇ ਕੰਮਾਂ ਦੇ ਵਿੱਚ ਲੱਗ ਗਿਆ। ਤੇਰੀ ਅਵਸਥਾ ਰੂਪੀ ਰਾਤ ਤੇ ਮੁਕਦੀ ਜਾ ਰਹੀ ਹੈ, ਤੈਨੂੰ ਉਸ ਪਾਸੇ ਧਿਆਨ ਨਹੀਂ। ਬਹਿਤੀ ਜਾਤ ਕਦੇ ਦ੍ਰਿਸ਼ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ, ਮਾਧਵੇ ਪਾਜ ਦਿਨ ਨਿਤ ਰਹਿਣੀ, ਜਾਨੂ ਪਦਾਰਥ ਜੀਤ ਹਰ ਸਰਣੀ। ਸਤਿਗੁਰੂ ਨੇ ਬੜੇ ਸੁੰਦਰ ਉਪਦੇਸ਼ ਸਾਨੂੰ ਬਖਸ਼ੇ ਨੇ, ਪਰ ਉਹ ਸਾਡੇ ਮਨ 'ਤੇ ਅਸਰ ਨਹੀਂ ਪਾਉਂਦੇ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਸਾਡੀ ਹਾਲਤ ਕਿਹੋ ਜਿਹੀ ਹੈ। ਕੁਦਮ ਕਰੇ ਪਸ ਪੰਖੀਆਂ ਦਿਸੈ ਨਾਹੀਂ ਕਾਲ, ਜਿਵੇਂ ਪਸ਼ੂ ਅਤੇ ਪੰਛੀ ਇੱਕ ਪਾਸੇ ਸ਼ਿਕਾਰੀ ਉਹਨਾਂ ਨੂੰ ਜਾਲ ਲਾਉਂਦਾ ਹੈ, ਪਰ ਉਹਨਾਂ ਨੂੰ ਉਸ ਜਾਲ ਦੇ ਬਾਰੇ ਪਤਾ ਨਹੀਂ ਲੱਗਦਾ। ਕੁਦਮ ਕਰੇ ਉਹ ਕਲੋਲਾਂ ਕਰਦੇ ਨੇ, ਉਹ ਕਈ ਤਰ੍ਹਾਂ ਦੇ ਆਪਣੇ ਆਨੰਦਦਾਇਕ ਕੌਤੋ ਕਰਦੇ ਨੇ। ਕੁਦਮ ਕਰੇ ਪਸ਼ ਪੰਖੀਆਂ, ਜਿਵੇਂ ਪਸ਼ੂ ਅਤੇ ਪੰਛੀ ਕਲੋਲਾਂ ਕਰਦੇ ਹਨ, ਦਿਸਾ ਨਾਹੀਂ ਕਾਲ ਅਤੇ ਉਹਨਾਂ ਨੂੰ ਕਾਲ ਨਜ਼ਰ ਨਹੀਂ ਆਉਂਦਾ। ਉਧਰੋਂ ਸ਼ਿਕਾਰੀ ਜਾਲ ਪਾਉਂਦਾ ਹੈ, ਉਹ ਕਲੋਲਾਂ ਵਿੱਚ ਹੀ ਮਸਤ ਹੁੰਦੇ ਹਨ।
ਉਹ ਤੈ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਤੈ ਸਾਥ ਉਹਨਾਂ ਦਾ ਹੀ ਸਾਥੀ ਇਹ ਮਨੁੱਖ ਬਣਿਆ ਹੋਇਆ ਹੈ। ਜਿਵੇਂ ਪਸ਼ੂ ਪੰਛੀ ਇੱਕ ਪਾਸੇ ਸ਼ਿਕਾਰੀ ਉਹਨਾਂ ਨੂੰ ਜਾਲ ਲਾਉਂਦਾ ਹੈ, ਪਰ ਉਹ ਕਲੋਲਾਂ ਹੀ ਕਰਦੇ ਰਹਿੰਦੇ ਨੇ, ਅਤੇ ਇਹ ਮਨੁੱਖ ਵੀ ਉਹਨਾਂ ਦਾ ਹੀ ਸਾਥੀ ਬਣਿਆ ਹੋਇਆ ਹੈ। ਫਾਥਾ ਮਾਇਆ ਜਾਲ, ਇੱਕ ਪਾਸੇ ਜਿਹੜਾ ਕਾਲ ਰੂਪ ਸ਼ਿਕਾਰੀ ਹੈ ਉਹ ਮੌਤ ਦਾ ਜਾਲ ਇਸ ਨੂੰ ਪਾਉਂਦਾ ਆ ਰਿਹਾ ਹੈ, ਪਰ ਇਹ ਇੱਧਰ ਫਾਥਾ ਮਾਇਆ ਜਾਲ, ਇਹ ਮਾਇਆ ਦੇ ਜਾਲ ਦੇ ਵਿੱਚ ਹੀ ਇੱਧਰ ਫਸਿਆ ਹੋਇਆ ਹੈ।
ਮੁਕਤੇ ਸੇਈ ਪਾਲੀ ਹੈ ਜੇ ਸੱਚਾ ਨਾਮ ਸਮਾਲ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਮੁਕਤੇ ਦਾ ਅਰਥ ਹੈ ਬੰਦ ਖਲਾਸ, ਜੀਵਨ ਮੁਕਤ ਉਹੀ ਪਾਲੀ ਦੇ ਹਨ, ਉਹੀ ਲੱਭੀ ਦੇ ਹਨ ਜੇ ਸੱਚਾ ਨਾਮ ਸੰਭਾਲ, ਜਿਹੜੇ ਸੱਚੇ ਨਾਮ ਨੂੰ ਸੰਭਾਲਦੇ ਨੇ। ਇਹਦਾ ਮਤਲਬ ਇਹ ਹੈ ਬਈ ਤੂੰ ਮਾਇਆ ਦਾ, ਸੰਸਾਰ ਦਾ ਅਤੇ ਸਰੀਰ ਦਾ ਮੋਹ ਛੱਡ ਕੇ ਵਾਹਿਗੁਰੂ ਦੇ ਸੱਚੇ ਨਾਮ ਨੂੰ ਚੇਤੇ ਕਰਿਆ ਕਰ। ਵਾਹਿਗੁਰੂ ਦੇ ਸੱਚੇ ਨਾਮ ਨੂੰ ਚੇਤੇ ਕਰਕੇ ਤੂੰ ਇੱਥੇ ਵੀ ਜਿਹੜੇ ਕੋਈ ਭੋਗ ਵਿਲਾਸ ਨੇ, ਮਾਇਆ ਦੇ ਬੰਧਨ ਨੇ, ਉਹਨਾਂ ਤੋਂ ਮੁਕਤ ਹੋ ਸਕਦਾ ਹੈ ਅਤੇ ਅੱਗੇ ਪਰਲੋਕ ਦੇ ਵਿੱਚ ਵੀ ਤੈਨੂੰ ਜਮਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਨੁੱਖ ਦੀ ਜਿਹੜੀ ਗਾਫਲ ਦਸ਼ਾ ਹੈ ਉਸ ਬਾਰੇ ਜ਼ਿਕਰ ਕਰ ਰਹੇ ਹਨ। ਆਹ ਜੋ ਘਰ ਛੱਡ ਕੇ ਗੋਵਣਾ ਪੈਣਾ, ਆਹ ਜਿਹੜੇ ਦੁਨਿਆਵੀ ਘਰ ਨੇ, ਵੀ ਇੱਕ ਦਿਨ ਇਹਨਾਂ ਨੂੰ ਛੱਡ ਕੇ ਸਾਨੂੰ ਜਾਣਾ ਹੀ ਪੈਣਾ। ਸੋ ਲੱਗਾ ਮਨ ਮਾਹੇ, ਪਰ ਉਹ ਘਰ ਜਿਸ ਨੂੰ ਛੱਡ ਕੇ ਗੋਵਣਾ ਪੈਣਾ ਹੈ, ਅਤੇ ਉਸ ਘਰ ਦੇ ਵਿੱਚ ਸਾਡਾ ਮਨ ਬੜਾ ਖੁਬਿਆ ਹੋਇਆ ਹੈ, ਉਸ ਘਰ ਦੇ ਮੋਹ ਦੇ ਵਿੱਚ ਸਾਡਾ ਮਨ ਅੱਠੇ ਪੈਰ ਲੱਗਿਆ ਹੋਇਆ ਹੈ।
ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਪ੍ਰਾਣੀ, ਐ ਜੀਵ, ਜਿੱਥੇ ਪਰਲੋਕ ਦੇ ਵਿੱਚ ਜਾ ਕੇ ਤੂੰ ਹਮੇਸ਼ਾ ਲਈ ਰਹਿਣਾ ਹੈ, ਵਰਤਣਾ ਹੈ, ਤਿਸ ਕੀ ਚਿੰਤਾ ਨਾਹੇ, ਤੈਨੂੰ ਅਗਲੇ ਘਰ ਦੀ ਭੋਰਾ ਵੀ ਚਿੰਤਾ ਨਹੀਂ, ਭੋਰਾ ਵੀ ਫਿਕਰ ਨਹੀਂ। ਇੱਥੇ ਸੰਸਾਰੀ ਘਰ ਬਣਾਉਣ ਦੇ ਵਿੱਚ ਆਪਣੀ ਸਾਰੀ ਸ਼ਕਤੀ, ਸਾਰਾ ਸਮਾਂ ਅਤੇ ਸਾਰੀ ਐਨਰਜੀ ਵੇਸਟ ਕਰ ਦੇਣਾ ਹੈ, ਬਈ ਚੰਗਾ ਘਰ ਬਣਾਵਾਂ, ਮਹਿਲ ਬਣਾਵਾਂ, ਪਰ ਅਗਲੇ ਘਰ ਦਾ ਵੀ ਫਿਕਰ ਕਰ। ਜਿੱਥੇ ਅੱਗੇ ਜਾਣਾ ਹੈ ਉੱਥੇ ਵੀ ਆਪਣਾ ਘਰ ਬਣਾ, ਉੱਥੇ ਘਰ ਕਿਵੇਂ ਬਣ ਸਕਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਪ੍ਰਸੰਗ ਆਉਂਦਾ ਹੈ, ਭਾਈ ਡੱਲੇ ਨੇ ਸਤਿਗੁਰੂ ਦੀ ਸੇਵਾ ਕੀਤੀ। ਚੋਜੀ ਪਾਤਸ਼ਾਹ ਕਹਿਣ ਲੱਗੇ, ਭਾਈ ਡੱਲਿਆ, ਅਸੀਂ ਤੇਰੀ ਸੇਵਾ ਤੋਂ ਖੁਸ਼ ਹਾਂ, ਮੰਗ ਜੋ ਮੰਗਣਾ। ਕਹਿੰਦਾ, ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਪੀੜ੍ਹੀ ਜੋਗੀ ਥਾਂ ਬਖਸ਼ਿਸ਼ ਕਰ ਦਿਓ। ਚੋਜੀ ਪਾਤਸ਼ਾਹ ਕਹਿਣ ਲੱਗੇ, ਕੁਛ ਹੋਰ ਮੰਗ ਲੈ। ਨਹੀਂ ਮਹਾਰਾਜ, ਹੋਰ ਕੋਈ ਇੱਛਾ ਨਹੀਂ। ਦੂਸਰੀ ਵਾਰ ਆਖਿਆ, ਫਿਰ ਤੀਸਰੀ ਵਾਰ ਬਚਨ ਕੀਤਾ। ਭਾਈ ਡੱਲਾ ਕਹਿਣ ਲੱਗਾ, ਸੱਚੇ ਪਾਤਸ਼ਾਹ ਪੁੱਛੀ ਜਾਂਦੇ ਹੋ ਪਰ ਦਿੰਦੇ ਕੁਝ ਵੀ ਨਹੀਂ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਇਹਦੇ ਵਿੱਚ ਵੀ ਕਾਰਨ ਹੈ, ਸਾਡਾ ਇਹ ਨਿਯਮ ਹੈ, ਇਹ ਹੈ ਮੋਰ ਆ ਗਿਆ ਸੁਣੋ ਹੇ ਪਿਆਰੇ, ਬਿਨਾਂ ਕਸ਼ ਕੇਸੰਗ ਨਾ ਦਿਓ ਦਿਦਾਰੇ। ਜਿੰਨਾ ਚਿਰ ਤਾਂ ਕੋਈ ਗੁਰਸਿੱਖ ਮਾਈ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਾਡਾ ਪੁੱਤਰ ਨਹੀਂ ਬਣ ਜਾਂਦਾ, ਅਸੀਂ ਉਹਨਾਂ ਚਿਰ ਉਹਨੂੰ ਆਪਣੇ ਕੋਲੇ ਨਹੀਂ ਰੱਖ ਸਕਦੇ। ਤੂੰ ਅੰਮ੍ਰਿਤ ਛਕ, ਸਾਡਾ ਪੁੱਤਰ ਬਣ। ਪੁੱਤਰ ਨੂੰ ਅਧਿਕਾਰ ਹੁੰਦਾ ਪਿਤਾ ਦੇ ਘਰ ਦੇ ਵਿੱਚ ਰਹਿਣ ਦਾ, ਅਤੇ ਫਿਰ ਹੀ ਤੂੰ ਸਾਡੇ ਚਰਨਾਂ ਵਿੱਚ ਰਹਿ ਸਕਦਾ ਹੈ ਨਾ। ਅਤੇ ਫਿਰ ਇਸਨੇ ਗੁਰੂ ਦਾ ਬਚਨ ਮੰਨਿਆ। ਕਲਗੀਧਰ ਪਾਤਸ਼ਾਹ ਪ੍ਰਸੰਨ ਹੋ ਕੇ ਕਹਿਣ ਲੱਗੇ, ਭਾਈ ਡੱਲਿਆ, ਅੱਗੇ ਤੂੰ ਪੀੜ੍ਹੀ ਜੋਗੀ ਥਾਂ ਭਾਲਦਾ ਸੀ, ਲੈ ਹੁਣ ਉੱਥੇ ਭਾਵੇਂ ਪਲੰਘ ਡਾਹ ਲਵੀਂ, ਮੰਜੀਆਂ ਡਾਹ ਲਵੀਂ, ਮੁਕਤੇ ਸਹੀ ਭਾਲੀ ਹੈ ਜੇ ਸੱਚਾ ਨਾਮ ਸੰਭਾਲ। ਜੋ ਕਰ ਛੱਡ ਗੁਆਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ। ਅਗਲੇ ਘਰ ਦੀ ਵੀ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ। ਜਿਵੇਂ ਭਾਈ ਡੱਲੇ ਨੇ ਆਪਣਾ ਅਗਲੇ ਘਰ ਦਾ ਫਿਕਰ ਕੀਤਾ ਸੀ, ਸਾਨੂੰ ਵੀ ਕਰਨਾ ਚਾਹੀਦਾ ਹੈ।
ਹਾਥੇ ਸੇ ਨਿਕਲ ਜੇ ਗੁਰ ਕੀ ਪੈਰੀ ਪਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮੋਹ ਮਾਇਆ ਦੇ ਜਾਲ ਵਿੱਚ ਫਸੇ ਹੋਏ ਉਹੀ ਨਿਕਲ ਸਕਦੇ ਨੇ ਜੇ ਗੁਰ ਕੀ ਪੈਰੀ ਪਾਹੇ, ਜਿਹੜੇ ਭਾਈ ਗੁਰੂ ਦੇ ਚਰਨ ਹੀ ਪੈ ਜਾਂਦੇ ਨੇ, ਗੁਰੂ ਦੇ ਚਰਨਾਂ ਤੇ ਟੈ ਪੈਂਦੇ ਹਨ।
ਕੋਈ ਰੱਖ ਨ ਸਕਈ ਦੂਜਾ ਕੋ ਨਾ ਦਿਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਯਾਦ ਰੱਖ, ਗੁਰੂ ਤੋਂ ਬਿਨਾਂ ਤੈਨੂੰ ਕੋਈ ਵੀ ਨਹੀਂ ਰੱਖ ਸਕਦਾ। ਦੂਜਾ ਕੋ ਨਾ ਦਿਖਾਏ, ਹੋਰ ਤੂੰ ਕਿਸੇ ਦੂਜੇ ਪਾਸੇ ਵੱਲ ਨਾ ਦੇਖ, ਹੋਰ ਤੇਰੀ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ, ਕਿਉਂਕਿ ਉਹ ਤੇ ਆਪ ਹੀ ਕਾਲ ਦੇ ਅਧੀਨ ਨੇ। ਜਿਵੇਂ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਬਿਨ ਹਰ ਨਾਮ ਨਾ ਬਾਚਨ ਪੈ ਹੈ, ਚੌਦਾਂ ਲੋਕ ਜਾਹੇ ਬਸ ਕੀਨੇ, ਤਾਂ ਤੇ ਕਹਾਂ ਪਲੈ ਹੈ। ਹਜ਼ੂਰ ਅੱਗੇ ਫਰਮਾਉਂਦੇ ਨੇ, ਰਾਮ ਰਹੀਮ ਉਬਾਰ ਨਾ ਸਕ ਹੈ, ਜਾ ਕਰ ਨਾਮ ਰਟੈ ਹੈ, ਬ੍ਰਹਮਾ ਬਿਸ਼ਨ ਰੁਦਰ ਸੂਰਜ ਸੱਸ ਤੇ ਬਸ ਕਾਲ ਸਭ ਹੈ। ਇਹ ਸਭ ਦੇਵੀ ਦੇਵਤੇ ਆਪ ਹੀ ਕਾਲ ਦੇ ਚੱਕਰ ਵਿੱਚ ਫਸੇ ਹੋਏ ਨੇ, ਇਹ ਤੈਨੂੰ ਕਿਵੇਂ ਰੱਖਣਗੇ? ਕੋਈ ਰੱਖ ਨਾ ਸਕਈ, ਦੂਜਾ ਕੋ ਨਾ ਦਿਖਾਏ। ਸਤਿਗੁਰੂ ਕਹਿੰਦੇ, ਸਾਨੂੰ ਤੇ ਕੋਈ ਹੋਰ ਦੂਜਾ ਨਹੀਂ ਦਿਸਦਾ ਜਿਹੜਾ ਤੈਨੂੰ ਕਾਲ ਤੋਂ ਜਮਾਂ ਤੋਂ ਬਚਾ ਸਕੇ। ਤੇ ਇਹ ਵੀ ਯਾਦ ਰੱਖ, ਤੈਨੂੰ ਕੋਈ ਬਚਾ ਕੇ ਰੱਖ ਵੀ ਨਹੀਂ ਸਕਦਾ, ਇਹ ਤੇ ਪੂਰਾ ਗੁਰੂ ਹੀ ਸਮਰੱਥ ਹੈ, ਉਹਦੀ ਸ਼ਰਨ ਲੈ, ਉਹੀ ਤੈਨੂੰ ਬਚਾ ਸਕਦਾ ਹੈ।
ਚਾਰੇ ਕੁੰਡਾਂ ਪਾਲ ਕੇ ਆਏ ਪਿਆ ਸ਼ਰਣਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਦੇ ਚਾਰੇ ਕੁੰਡਾਂ, ਚਾਰੇ ਹੀ ਤਰਫਾਂ, ਚਾਰੇ ਹੀ ਦਿਸ਼ਾ ਨੂੰ ਪਾਲ ਕੇ ਆਏ ਪਿਆ ਸ਼ਰਣਾਏ। ਵੀ ਹੁਣ ਅਸੀਂ ਤਾਂ ਭਾਈ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਗਏ ਹਾਂ, ਹੁਣ ਸਾਨੂੰ ਹੋਰ ਤੇ ਕੋਈ ਸਾਨੂੰ ਮਿਲਿਆ ਹੀ ਨਹੀਂ ਜਿਹੜਾ ਸਾਨੂੰ ਵਿਸ਼ੇ ਵਿਕਾਰਾਂ ਤੋਂ ਬਚਾ ਸਕੇ, ਮੋਹ ਮਾਇਆ ਦੇ ਜਾਲ ਤੋਂ ਛੁਡਾ ਸਕੇ, ਜਮਾਂ ਤੋਂ ਬਚਾ ਲਵੇ। ਇਸੇ ਲਈ ਚਾਰੇ ਕੁੰਡਾਂ ਭਾਲ ਕੇ ਹੁਣ ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ।
ਨਾਨਕ ਸੱਚੇ ਪਾਤਸ਼ਾਹ ਡੁਬਦਾ ਲਿਆ ਕਢਾਏ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਕੋਈ ਸੱਚੇ ਮਨ ਦੇ ਨਾਲ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆ ਕੇ ਪੈਂਦਾ ਹੈ, ਨਾਨਕ ਸੱਚਾ ਪਾਤਸ਼ਾਹ ਹੈ, ਫਿਰ ਸੱਚਾ ਪਾਤਸ਼ਾਹ ਜੋ ਆਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਨੇ ਡੁੱਬਦਾ ਲਿਆ ਕਢਾਏ, ਉਹਨਾਂ ਨੇ ਡੁੱਬਦੇ ਨੂੰ ਬਾਹਰ ਕੱਢ ਲਿਆ। ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਬਾਂਹ ਪਕੜ ਕੇ ਡੁੱਬਦੇ ਨੂੰ ਬਾਹਰ ਕੱਢ ਲੈਂਦੇ ਨੇ। ਪਰ ਜੇ ਕੋਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬਣੇ ਫੇਰ ਹੀ ਹੈ ਨਾ, ਅਤੇ ਜਿਹੜਾ ਗੁਰੂ ਦਾ ਬਣਦਾ ਹੀ ਨਹੀਂ, ਤਾਂ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਵੇਂ ਬਾਹਰ ਕੱਢ ਸਕਦੇ ਨੇ? ਨਹੀਂ ਕੱਢ ਸਕਦੇ।
ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣ ਹਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਵੈਰਾਗਮੀ ਉਪਦੇਸ਼ ਸਾਡੇ ਮਨ ਨੂੰ ਦਿੰਦੇ ਹਨ। ਅੰਧੇ ਤੂੰ ਬੈਠਾ ਕੰਧੀ ਪਾਹੇ, ਅੰਨਿਆ ਤੂੰ ਤੇ ਦਰਿਆ ਦੇ ਕਿਨਾਰੇ ਦੇ ਕੋਲੇ ਬੈਠਾ ਹੈ। ਇਹ ਜਿਹੜਾ ਕਾਲ ਦਾ ਦਰਿਆ ਵਗ ਰਿਹਾ ਹੈ, ਤੂੰ ਉਹਦੇ ਨਦੀ ਕਿਨਾਰੇ ਰੁਖੜੇ ਵਾਂਗ ਬੈਠਾ। ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ। ਜੇ ਤੇਰੇ ਮੱਥੇ ਤੇ ਕੋਈ ਚੰਗਾ ਲੇਖ ਲਿਖਿਆ ਹੋਵੇ, ਲੇਖ ਵੀ ਤਾਂ ਹੀ ਲਿਖਿਆ ਜਾਵੇਗਾ ਜੇ ਕੋਈ ਪਹਿਲਾਂ ਚੰਗਾ ਪੁੰਨ ਕਰਮ ਕੀਤਾ ਹੋਵੇ, ਅਤੇ ਜੇ ਕੋਈ ਪਹਿਲਾਂ ਪੁੰਨ ਕਰਮ ਕੀਤਾ ਹੋਇਆ ਤਾਂ ਹੀ ਤੇਰੇ ਮੱਥੇ 'ਤੇ ਲੇਖ ਲਿਖਿਆ ਜਾ ਸਕਦਾ ਹੈ, ਅਤੇ ਜੇ ਚੰਗਾ ਭਾਗ ਲਿਖਿਆ ਹੋਵੇਗਾ ਤਾਂ ਗੁਰ ਕਾ ਬਚਨ ਕਮਾਹੇ, ਫਿਰ ਤੂੰ ਗੁਰੂ ਦਾ ਬਚਨ ਕਮਾ ਲੈ। ਗੁਰੂ ਦਾ ਬਚਨ ਕੀ ਹੈ? ਅੰਮ੍ਰਿਤ ਪੀਵਹੋ ਸਦਾ ਚਿਰ ਜੀਵਹੋ ਹਰ ਸਿਮਰਤ ਅਨੰਦ ਅਨੰਤ, ਪੀਵੋ ਪਾਹੋ ਲਖੰਡ ਤਾਰ ਹੋਏ ਜਨਮ ਸੁਹੇਲਾ। ਇਹ ਗੁਰੂ ਦਾ ਬਚਨ ਕਮਾ ਲੈ ਅਤੇ ਫਿਰ ਤੂੰ ਇਸ ਕਾਲ ਤੋਂ ਬਚ ਸਕਦਾ ਹੈ, ਜਮਾਂ ਤੋਂ ਬਚ ਸਕਦਾ ਹੈ। ਕੜੀ ਮੋਹਤ ਕਾ ਪਾਹੁਣਾ ਕਾਜ ਸੁਆਰਨ ਹਰ। ਹਜ਼ੂਰ ਆਰੰਭ ਤੋਂ ਫਰਮਾਉਂਦੇ ਨੇ, ਵੇਖ ਤੂੰ ਕੜੀ ਜਾਂ ਅੱਧੀ ਕੜੀ ਦਾ ਹੀ ਪ੍ਰਾਹੁਣਾ ਹੈ। ਹਾਂ ਆਦਮੀ ਹਾਂ ਇੱਕ ਦਮੀ, ਮੁਹਲਤ ਮੁਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਅਪਰਾਣਾ, ਕਾਜ ਸੁਆਰਨ ਹਾਰ। ਪਰ ਤੂੰ ਇੱਥੇ ਦੁਨੀਆਂ ਦੇ ਸਾਰੇ ਕੰਮ ਸਵਾਰਨ ਵਾਲਾ ਬਣਿਆ ਬੈਠਾ। ਜਿਵੇਂ ਕੋਈ ਕਿਸੇ ਦੇ ਘਰ ਪ੍ਰਾਹੁਣਾ ਆਵੇ ਤੇ ਉਹ ਤੇ ਵਿਚਾਰਾ ਰਾਤ ਕੱਟ ਕੇ ਅੱਗੇ ਤੁਰ ਜਾਂਦਾ ਹੈ, ਪਰ ਅਸੀਂ ਸੰਸਾਰ ਦੇ ਵਿੱਚ ਆਏ ਤਾਂ ਪ੍ਰਾਹੁਣੇ ਬਣ ਕੇ ਹੀ ਹਾਂ, ਪਰ ਅਸੀਂ ਇੱਥੇ ਸਾਰੇ ਕੰਮ ਦੀ ਜ਼ਿੰਮੇਦਾਰੀ ਦੀ ਪੰਡ ਸਿਰ ਉੱਤੇ ਚੁੱਕੀ ਹੋਈ ਹੈ। ਅਸੀਂ ਆਹ ਵੀ ਕੰਮ ਕਰਨਾ, ਉਹ ਵੀ ਕਰਨਾ ਹੈ, ਪੁੱਤ ਵੀ ਵਿਆਹੁਣਾ, ਪੋਤਰੇ ਵੀ ਵਿਆਹੁਣੇ ਨੇ, ਸਾਰਾ ਕੁਛ ਹੀ ਅਸੀਂ ਕਰਨਾ। ਬਸ ਕਾਜ ਸਵਾਰਨ ਹਾਰ ਬਣ ਕੇ ਬੈਠ ਗਿਆ।
ਮਾਇਆ ਕਾਮ ਵਿਆਪਿਆ ਸਮਝੈ ਨਹੀਂ ਗਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਾਇਆ ਦੇ ਕੰਮ ਦੇ ਵਿੱਚ ਹੀ, ਮਾਇਕੀ ਧੰਦਿਆਂ ਦੇ ਵਿੱਚ ਹੀ ਤੂੰ ਆਸ਼ਕਤ ਹੋਇਆ ਪਿਆ ਹੈ, ਸਮਝੈ ਨਹੀਂ ਗਵਾਰ, ਮੂਰਖਾ ਤੂੰ ਕਿਸੇ ਗੱਲ ਨੂੰ ਸਮਝਦਾ ਵੀ ਨਹੀਂ। ਜੇ ਕੋਈ ਤੈਨੂੰ ਚੰਗੀ ਸਿੱਖਿਆ ਵੀ ਦਿੰਦਾ ਹੈ ਤੇਰੇ ਉੱਤੇ ਭੋਰਾ ਵੀ ਅਸਰ ਨਹੀਂ ਹੁੰਦਾ।
ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਅੰਨ ਦਾ ਸਮਾਂ ਆਇਆ ਉੱਠ ਕੇ ਚੱਲ ਪਿਆ ਤੇ ਉਸ ਵੇਲੇ ਫਿਰ ਤੈਨੂੰ ਪਛਤਾਉਣਾ ਪਿਆ। ਕਦੋਂ ਪਛਤਾਇਆ? ਪਰਿਆ ਵਸ ਜੰਦਾਰ, ਜਦੋਂ ਜੰਦਾਰ ਦਾ ਅਰਥ ਹੈ ਜਲਾਦਾਂ ਦੇ ਜਮਾਂ ਦੇ ਵਸ ਪੈ ਗਿਆ ਨਾ, ਤੇ ਉਸ ਵੇਲੇ ਤੇਰੀਆਂ ਅੱਖਾਂ ਖੁੱਲੀਆਂ। ਕਹੋ ਕਬੀਰ, ਤਬ ਹੀ ਨਰ ਜਾਗੈ ਜਮਕਾ ਡੰਡ ਮੂੰਡ ਮੈਂ ਲੱਗੈ। ਪਹਿਲਾਂ ਤੇ ਆਦਮੀ ਸੁੱਤਾ ਹੀ ਰਹਿੰਦਾ, ਕਹਿੰਦਾ ਆਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ, ਉਗਰ ਗਈਆਂ ਖਿਨਾ ਹੈ ਪਿੱਤਰ ਜਮੈ ਗਰਾਸੇ ਝੋਟ। ਤੇ ਜਦੋਂ ਜਮ ਆ ਕੇ ਕੇਸਾਂ ਤੋਂ ਪਕੜਦਾ ਹੈ ਤੇ ਫਿਰ ਅੱਖਾਂ ਖੁੱਲ ਜਾਂਦੀਆਂ ਨੇ। ਇਸੇ ਲਈ ਹਜ਼ੂਰ ਕਹਿੰਦੇ ਜਦੋਂ ਜਮਾਂ ਦੇ ਵਸ ਪਿਆ ਨਾ, ਜਲਾਦਾਂ ਦੇ ਵਸ ਪਿਆ, ਤੇ ਉਸ ਵੇਲੇ ਤੈਨੂੰ ਫਿਰ ਪਛਤਾਉਣਾ ਪਵੇਗਾ।
ਅੰਧੇ ਤੂੰ ਬੈਠਾ ਕੰਧੀ ਪਾਹੇ, ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ। ਰਹਾਉ ਹਰੀ ਨਾਹੀਂ ਨਹਿ ਡਡਰੀ ਪੱਕੀ ਵਢਣ ਹਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਅਗਿਆਨੀ ਜੀਵ ਨੂੰ ਸਮਝਾਉਂਦੇ ਹਨ, ਅੰਨਿਆ ਤੂੰ ਤੇ ਇਸ ਦਰਿਆ ਦੇ ਕਿਨਾਰੇ ਤੇ ਬੈਠਾ, ਜੇ ਤੇਰੇ ਮੱਥੇ ਤੇ ਕੋਈ ਪੂਰਬਲਾ ਚੰਗਾ ਪਾਗ ਲਿਖਿਆ ਹੋਵੇ ਫਿਰ ਤੂੰ ਗੁਰੂ ਦਾ ਬਚਨ ਕਮਾ, ਤੇ ਗੁਰੂ ਦਾ ਬਚਨ ਕਮਾ ਕੇ ਹੀ ਤੂੰ ਜਮਾਂ ਤੋਂ ਕਾਲ ਤੋਂ ਬਚ ਸਕਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਬਈ ਵੇਖੋ ਕੋਈ ਕਿਸਾਨ ਕੋਈ ਜ਼ਿਮੀਂਦਾਰ ਆਪਣੇ ਖੇਤ ਵਿੱਚ ਫਸਲ ਬੀਜਦਾ ਹੈ, ਹਰੀ ਨਾਹੀ ਨਾ ਡੱਡਰੀ ਪੱਕੀ ਵੱਢਣ ਹਾਰ, ਜਦੋਂ ਫਸਲ ਪੱਕ ਜਾਂਦੀ ਹੈ ਤੇ ਫਿਰ ਵੱਢਣ ਹਾਰ ਵੱਢਣ ਦੇ ਲਾਇਕ ਹੋ ਜਾਂਦੀ ਹੈ। ਪੱਕੀ ਨੂੰ ਤਾਂ ਹਰ ਜ਼ਿਮੀਂਦਾਰ ਵੱਢਦਾ ਹੀ ਵੱਢਦਾ ਹੈ, ਪਰ ਹਜ਼ੂਰ ਕਹਿੰਦੇ ਜ਼ਿਮੀਂਦਾਰ ਦੀ ਆਪਣੀ ਮਰਜ਼ੀ ਹੁੰਦੀ ਹੈ, ਹਰੀ ਨਾਹੀ ਚਾਹੇ ਹਰੀ ਨਾ ਹੋਣ ਦੇਵੇ, ਪਹਿਲਾਂ ਹੀ ਵੱਢ ਲਵੇ ਤੇ ਨਾ ਡੱਡਰੀ ਤੇ ਚਾਹੇ ਅੱਧ ਕੱਚੀ ਪੱਕੀ ਨੂੰ ਵੱਢ ਲਵੇ। ਪੱਕੀ ਨੂੰ ਤਾਂ ਸਾਰੇ ਹੀ ਵੱਢ ਲੈਂਦੇ ਨੇ, ਪਰ ਜ਼ਿਮੀਂਦਾਰ ਦੀ ਆਪਣੀ ਇੱਛਾ ਹੁੰਦੀ ਹੈ, ਚਾਹੇ ਉਹ ਹਰੀ ਵੱਢ ਲਵੇ ਤੇ ਚਾਹੇ ਅੱਧ ਕੱਚੀ ਪੱਕੀ ਚਾਹੇ ਪੱਕੀ ਨੂੰ ਵੱਢ ਲਵੇ।
ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਲਾਵੇ ਦੇ ਲਾਵੇ ਨੂੰ ਲਾਵੇ ਕਹਿੰਦੇ ਨੇ, ਜਿਹੜੇ ਉਹ ਫਸਲ ਨੂੰ ਕੱਟਣ ਵਾਲੇ ਦਿਹਾੜੀਏ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਲਾਵੇ ਕਰ ਤਿਆਰ, ਵੀ ਜਿਹੜੇ ਲਾਵੇ ਨੇ ਫਸਲ ਨੂੰ, ਕਣਕ ਨੂੰ ਜਾਂ ਕਿਸੇ ਹੋਰ ਫਸਲ ਨੂੰ ਵੱਢਣ ਵਾਲੇ, ਉਹਨਾਂ ਨੂੰ ਤਿਆਰ ਕਰਕੇ ਜ਼ਿਮੀਂਦਾਰ ਖੇਤ ਵਿੱਚ ਲੈ ਜਾਂਦਾ ਹੈ। ਲੈ ਲੈ ਦਾਤ ਪਹੁੰਚਿਆ, ਉਹ ਲੈ ਲੈ ਕੇ ਦਾਤ ਉੱਥੇ ਖੇਤ ਵਿੱਚ ਪਹੁੰਚ ਜਾਂਦੇ ਨੇ, ਤੇ ਫਿਰ ਕੀ ਹੁੰਦਾ ਹੈ? ਹਜ਼ੂਰ ਅੱਗੇ ਫਰਮਾਉਂਦੇ ਹਨ,
ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ।
ਜਦੋਂ ਖੇਤ ਦੇ ਮਾਲਕ ਕਿਸਾਨ ਦਾ ਜ਼ਿਮੀਂਦਾਰ ਦਾ ਫਾਰਮਰ ਦਾ ਹੁਕਮ ਹੋਇਆ ਵੀ ਇਸ ਖੇਤ ਨੂੰ ਵੱਢ ਦਿਓ, ਚਾਹੇ ਉਹ ਹਰਾ ਹੋਵੇ ਤੇ ਚਾਹੇ ਅੱਧ ਕੱਚਾ ਪੱਕਾ ਹੋਵੇ ਚਾਹੇ ਪੂਰਾ ਪੱਕਿਆ ਹੋਵੇ, ਉਹ ਤਾਂ ਜ਼ਿਮੀਂਦਾਰ ਦਾ ਹੁਕਮ ਪਾਲਦੇ ਨੇ। ਜਾਂ ਹੋਆ ਹੁਕਮ ਕਿਰਸਾਨ ਦਾ, ਜਦੋਂ ਜ਼ਿਮੀਂਦਾਰ ਦਾ ਫਾਰਮਰ ਦਾ ਹੁਕਮ ਹੋਇਆ ਤਾਂ ਲੁਣ ਮਿਣਿਆ ਖੇਤਾਰ, ਤੇ ਉਹਨਾਂ ਨੇ ਉਹ ਜਿਹੜਾ ਖੇਤ ਸੀ ਪਹਿਲਾਂ ਉਸਨੂੰ ਮਿਣਿਆ ਤੇ ਫਿਰ ਉਸਨੂੰ ਕੱਟ ਦਿੱਤਾ, ਤੇ ਜਾਂ ਉਸਨੂੰ ਕੱਟ ਕੇ ਫਿਰ ਉਸਨੂੰ ਮਿਣਿਆ, ਕਿਉਂਕਿ ਜਦੋਂ ਫਸਲ ਖੜੀ ਹੁੰਦੀ ਹੈ ਤੇ ਉਸ ਵੇਲੇ ਮਿਹਨਤੀ ਕਰਨੀ ਮੁਸ਼ਕਲ ਹੁੰਦੀ ਹੈ। ਤੇ ਜਦੋਂ ਕਿਸਾਨ ਦਾ ਹੁਕਮ ਹੋਇਆ ਪਹਿਲਾਂ ਉਹਨਾਂ ਲਾਵਿਆਂ ਨੇ ਉਸ ਖੇਤ ਨੂੰ ਲੁਣ ਦਾ ਅਰਥ ਹੈ ਕੱਟਿਆ ਤੇ ਫਿਰ ਉਸਨੂੰ ਮਿਣਿਆ, ਤੇ ਉਸ ਦੇ ਹਿਸਾਬ ਦੇ ਨਾਲ ਉਹਨਾਂ ਨੇ ਦਿਹਾੜੀ ਆਦਿਕ ਜਾਂ ਠੇਕਾ ਉਹ ਪ੍ਰਾਪਤ ਕਰ ਲਿਆ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਸੰਸਾਰ ਹੈ ਇਹ ਵਾਹਿਗੁਰੂ ਦਾ ਖੇਤ ਹੈ, ਇਹਦੇ ਵਿੱਚ ਜਿਤਨੀ ਵੀ ਜੀਵ ਸ੍ਰਿਸ਼ਟੀ ਆ ਇਹ ਸਾਰੀ ਉਹਦੀ ਫਸਲ ਹੈ। ਵਾਹਿਗੁਰੂ ਚਾਹੇ ਹਰੀ ਫਸਲ ਕੱਟ ਲਵੇ, ਭਾਵ ਜਦੋਂ ਕੋਈ 10-12 ਸਾਲ 15 ਸਾਲ ਦਾ ਕੋਈ ਬੱਚਾ ਹੋਵੇ, ਕੋਈ ਜੀਵ ਹੋਵੇ, ਉਹਨੂੰ ਵੀ ਉਹ ਮਾਰ ਸਕਦਾ ਹੈ। ਅਤੇ ਚਾਹੇ ਡੱਡਰੀ ਦਾ ਅਰਥ ਹੈ ਅੱਧ ਕੱਚੀ ਪੱਕੀ, ਅੱਧ ਖੜ ਉਮਰ ਦੇ ਵਿੱਚ ਚਾਹੇ ਕਿਸੇ ਨੂੰ ਲੈ ਜਾਵੇ, ਅਤੇ ਜਦੋਂ ਪੱਕ ਜਾਂਦੀ ਹੈ, ਜਦੋਂ ਬੁਢੇਪਾ ਆ ਜਾਂਦਾ ਹੈ, ਬਿਰਧ ਅਵਸਥਾ ਆ ਜਾਂਦੀ, ਉਸ ਵੇਲੇ ਤਾਂ ਭਾਈ ਸਾਰੇ ਬਈ ਉਹ ਜ਼ਿਮੀਂਦਾਰ ਫਸਲ ਨੂੰ ਵੱਢਦਾ ਹੀ ਵੱਢਦਾ ਹੈ, ਪਰ ਉਸ ਤੋਂ ਪਹਿਲਾਂ ਵੀ ਉਹਦੀ ਆਪਣੀ ਮਰਜ਼ੀ ਹੁੰਦੀ ਹੈ। ਚਾਹੇ ਛੋਟੀ ਉਮਰੇ ਕਿਸੇ ਨੂੰ ਲੈ ਜਾਵੇ, ਚਾਹੇ ਅਧਖੜ ਉਮਰ ਦੇ ਵਿੱਚ, ਚਾਹੇ ਬੁਢੇਪੇ ਵਿੱਚ। ਅਤੇ ਜਿਹੜੇ ਜਮਦੂਤ ਲਾਵੇ ਨੇ ਉਹ ਪਹਿਲਾਂ ਹੀ ਤਿਆਰ ਹੁੰਦੇ ਨੇ, ਉਹ ਲੈ ਕੇ ਦਾਤ ਆਪਣੇ ਹਥਿਆਰ ਉੱਥੇ ਪਹੁੰਚ ਜਾਂਦੇ ਨੇ। ਅਤੇ ਜਦੋਂ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੁੰਦਾ ਹੈ, ਅਤੇ ਉਸੇ ਵੇਲੇ ਉਹ ਸੰਸਾਰ ਰੂਪੀ ਖੇਤ ਨੂੰ ਅਤੇ ਆ ਜਿਹੜੀ ਜੀਵਾਂ ਦੀ ਖੇਤੀ ਹੈ ਅਤੇ ਇਹਨੂੰ ਪਾਈ ਵੱਢਣਾ ਸ਼ੁਰੂ ਕਰ ਦਿੰਦੇ ਨੇ, ਅਤੇ ਇਸ ਨੂੰ ਵੱਢ ਕੇ ਫਿਰ ਇਹਦੀ ਮਿਣਤੀ ਕਰਦੇ ਨੇ ਵੀ ਇੰਨੇ ਮਰ ਗਏ ਅਤੇ ਇੰਨੇ ਬਚ ਗਏ। ਆਹ ਕੁਛ ਹਮੇਸ਼ਾ ਲਈ ਸਿਲਸਿਲਾ ਚੱਲਦਾ ਹੈ।
ਪਹਿਲਾ ਪਹਿਰ ਧੰਦੇ ਗਿਆ ਦੂਜੇ ਪਰ ਸੋਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡੀ ਵਸਾ ਦੀ ਰਾਤ ਕਿਵੇਂ ਲੰਘਦੀ ਹੈ। ਜਿਹੜਾ ਪਹਿਲਾ ਪੈਰ ਹੈ ਉਹ ਤੇ ਧੰਦਿਆਂ ਦੇ ਵਿੱਚ ਬੀਤ ਗਿਆ, ਦੂਜਾ ਪਰ ਸੋਇਆ, ਤੇ ਭਾਈ ਜਿਹੜਾ ਦੂਜਾ ਪੈਰ ਸੀ ਉਹਦੇ ਵਿੱਚ ਐਨ ਚੰਗੀ ਤਰ੍ਹਾਂ ਨੀਂਦ ਭਰ ਕੇ ਮਨੁੱਖ ਸੌਂ ਗਿਆ।
ਤੀਜੇ ਚਾਖ ਚਖਾਇਆ ਚੌਥੇ ਭੋਰ ਪਿਆ।
ਤੀਜੇ ਪਹਿਰ ਦੇ ਵਿੱਚ ਜਾ ਕੇ ਚਾਖ ਚਖਾਇਆ, ਇਸਨੇ ਚਖਾ ਮਾਰੀਆਂ, ਭਾਵ ਜਿਹੜੇ ਵਿਸ਼ਿਆਂ ਦੇ ਸੁੱਖ ਭੋਗਣ ਲੱਗਿਆ। ਚੌਥਾ ਭੋਰ ਪਿਆ ਤੇ ਚੌਥੇ ਪਹਿਰ ਦੇ ਵਿੱਚ ਜਾ ਕੇ ਭਾਈ ਦਿਨ ਚੜ ਗਿਆ, ਭਾਵ ਇਹ ਆਪਣਾ ਜਿਹੜਾ ਪਹਿਲਾ ਪੈਰ ਸੀ ਬਚਪਨ ਦਾ ਉਹ ਵੀ ਖੇਡਾਂ ਅਤੇ ਧੰਦਿਆਂ ਦੇ ਵਿੱਚ ਬੀਤ ਗਿਆ, ਦੂਜਾ ਜਿਹੜਾ ਸੀ ਜਵਾਨੀ ਦਾ ਪੈਰ ਉਹ ਵੀ ਭਾਈ ਸੁੱਤਿਆਂ ਹੋਇਆਂ ਲਾਪਰਵਾਹੀ ਦੇ ਵਿੱਚ ਲੰਘ ਗਿਆ, ਤੀਜਾ ਜਿਹੜਾ ਪੈਰ ਸੀ ਚਖਾ ਮਾਰਦਿਆਂ ਪਰਿਵਾਰ ਦੇ ਨਾਲ ਲੜਾਈ ਝਗੜਾ ਕਰਦਿਆਂ ਹੋਇਆਂ ਗੁੱਸੇ ਗਿਲੇ ਕਰਦਿਆਂ ਹੋਇਆਂ ਉਹ ਵੀ ਨਿਕਲ ਗਿਆ, ਅਤੇ ਚੌਥਾ ਜਦੋਂ ਬਿਰਧ ਅਵਸਥਾ ਦਾ ਸਮਾਂ ਆਇਆ ਉਸ ਵੇਲੇ ਕਾਲ ਦਾ ਦਿਨ ਚੜ ਗਿਆ।
ਤਦ ਹੀ ਚਿੱਤ ਨਾ ਆਇਆ ਜਿਨ ਜੀਓ ਪਿੰਡ ਦੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਅਕਾਲ ਪੁਰਖ ਨੇ ਤੈਨੂੰ ਜੀਵਨ ਦਿੱਤਾ ਸੀ ਅਤੇ ਪਿੰਡ ਸਰੀਰ ਦਿੱਤਾ ਸੀ ਉਹਨੂੰ ਕਦੇ ਵੀ ਤੂੰ ਚੇਤੇ ਨਹੀਂ ਕੀਤਾ, ਉਹ ਤੈਨੂੰ ਕਦੇ ਵੀ ਚੇਤੇ ਨਹੀਂ ਆਇਆ। ਤੈਨੂੰ ਚਾਹੀਦਾ ਸੀ ਜਿੱਥੇ ਬਾਕੀ ਹੋਰ ਕੰਮ ਧੰਦੇ ਕਰਦਾ ਹੈ ਅਤੇ ਕੁਛ ਨਾ ਕੁਛ ਸਮਾਂ ਵਾਹਿਗੁਰੂ ਦੀ ਯਾਦ ਵਿੱਚ ਵੀ ਬਿਤਾਉਂਦਾ।
ਸਾਧ ਸੰਗਤ ਕਾ ਵਾਰਿਆ ਜੀਓ ਕੀਆ ਕੁਰਬਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਸਾਧ ਸੰਗਤ ਤੋਂ ਕੁਰਬਾਨ ਜਾਂਦੇ ਹਾਂ ਅਤੇ ਆਪਣੀ ਜਿੰਦ ਜਾਨ ਨੂੰ ਵੀ ਸਾਧ ਸੰਗਤ ਤੋਂ ਗੁਰੂ ਤੋਂ ਨਿਸ਼ਾਵਰ ਕਰਦੇ ਹਾਂ।
ਜਿਸ ਤੇ ਸੋਝੀ ਮਨ ਪਈ ਮਿਲਿਆ ਪੁਰਖ ਸੁਜਾਣ।
ਸਾਧ ਸੰਗਤ ਵਿੱਚ ਆ ਕੇ ਹੀ ਸਾਡੇ ਮਨ ਦੇ ਵਿੱਚ ਇਹ ਸੋਝੀ ਪ੍ਰਾਪਤ ਹੋਈ, ਸਾਨੂੰ ਇਹ ਸਮਝ ਆਈ ਮਿਲਿਆ ਪੁਰਖ ਸੁਜਾਣ, ਤੇ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਉਹ ਸੁਜਾਣ ਬਹੁਤ ਸਿਆਣਾ ਪੁਰਖ ਜੋ ਅਕਾਲ ਪੁਰਖ ਹੈ ਉਹ ਸਾਨੂੰ ਆ ਕੇ ਮਿਲਿਆ। ਭਾਵ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜਾ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਾਧ ਸੰਗਤ ਤੋਂ ਬਿਨਾਂ ਪ੍ਰੇਮ ਨਹੀਂ ਲੱਗਦਾ, ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਭਗਤੀ ਤੋਂ ਬਿਨਾਂ ਵਾਹਿਗੁਰੂ ਨਹੀਂ ਮਿਲਦਾ। ਇਹ ਸਾਧ ਸੰਗਤ ਦੁਆਰਾ ਸੋਝੀ ਪ੍ਰਾਪਤ ਹੋਈ ਹੈ, ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਪਰਮੇਸ਼ਰ ਮਿਲਿਆ ਹੈ।
ਨਾਨਕ ਡਿਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ ਨਾਨਕ ਡਿੱਠਾ ਸਦਾ ਨਾਲ, ਅਸੀਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਆਪਣੇ ਨਾਲ ਹੀ ਦੇਖਿਆ ਹੈ। ਹਰ ਅੰਤਰ ਜਾਮੀ ਜਾਣ, ਉਹ ਅਕਾਲ ਪੁਰਖ ਵਾਹਿਗੁਰੂ ਅੰਤਰ ਜਾਮੀ ਹੈ, ਅੰਦਰ ਦਾ ਪ੍ਰੇਰਕ ਹੈ, ਸਾਡੇ ਦਿਲਾਂ ਦਾ ਜਾਣੀ ਜਾਣ ਹੈ, ਇਸ ਲਈ ਅਸੀਂ ਉਹਨੂੰ ਹਮੇਸ਼ਾ ਆਪਣੇ ਨਾਲ ਵਸਦਾ ਦੇਖਿਆ ਹੈ। ਜਦੋਂ ਗੁਰੂ ਦੀ ਕਿਰਪਾ ਹੋਵੇ ਫੇਰ ਹੀ ਪਤਾ ਲੱਗਦਾ ਹੈ, ਸਦਾ ਅੰਗ ਸੰਗੇ ਅਭੰਗੰਗ ਬਹਿਪੂਤੇ, ਉਹ ਵਾਹਿਗੁਰੂ ਸਾਡੇ ਨਾਲ ਵਸ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਅਤੇ ਜੇ ਮਨ ਦੇ ਵਿੱਚ ਵਸਾ ਲਈਏ ਤਾਂ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਿਸ ਤੇ ਸੋਝੀ मन पई मिलिया पुरख सुजान, नानक डिठा सदा नाल हर अंतर जामी जान।
वाहिगुरु जी का खालसा, वाहिगुरु जी की फतेह।